ਐਸ ਬੀ ਐਸ ਪੰਜਾਬੀ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਭਰਿਆ ਤੇ ਨਿੱਘਾ ਜਿਹਾ ਸਲਾਮ ਲੈ ਕੇ ਹਾਜ਼ਰ ਏ, ਕਬੂਲ ਕਰਿਆ ਜੇ। ਪਰ ਅੱਜ ਦੀ ਮੁਲਾਕਾਤ ਬਾਰੇ ਪਹਿਲਾਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਇਹ ਦੱਸ ਜਾਵਾਂ ਕਿ ਪਾਕਿਸਤਾਨ ਚ ਜਦੋਂ ਜਦੋਂ ਟੀਵੀ ਦੀ ਗੱਲ ਹੋਏਗੀ, ਜਦੋਂ ਜਦੋਂ ਟੀਵੀ ਡਰਾਮੇ ਦੀ ਗੱਲ ਹੋਏਗੀ, ਉਦੋਂ ਉਦੋਂ ਉਹ ਹੱਸੀ ਜਿਹਦੇ ਨਾਲ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਦਾ ਜ਼ਿਕਰ ਹੁੰਦਾ ਰਹੇਗਾ। ਪਾਕਿਸਤਾਨੀ ਟੀਵੀ ਡਰਾਮੇ ਦੀ ਤਾਰੀਖ ਇਹਨਾਂ ਦੇ ਨਾਂ ਤੋਂ ਬਗੈਰ ਨਾ ਮੁਕੰਮਲ ਏ। ਇਹਨਾਂ ਦੇ ਨਾਂ ਦਾ ਦੂਜਾ ਪੱਖ ਜੋ ਮੈਂ ਨੋਟ ਕੀਤਾ ਹੈ ਉਹ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂ ਕਿ ਪਾਕਿਸਤਾਨ ਚ ਸ਼ੋਬਿਜ ਦੇ ਨਾਲ ਟੀਵੀ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਦੇ ਵਿੱਚੋਂ ਕੁਛ ਲੋਕ ਐਸੇ ਨੇ ਜਿਹੜੇ ਆਪੋ ਆਪਣੇ ਕਬੀਲੇ, ਆਪੋ ਆਪਣੇ ਕੰਮ, ਆਪੋ ਆਪਣੇ ਫਨ, ਆਪੋ ਆਪਣੇ ਆਰਟ ਦੇ ਵਿੱਚ ਨੇਕਨਾਮੀ ਦਾ ਸਬਬ ਹੁੰਦੇ ਨੇ। ਸੋ ਉਹ ਨੇਕਨਾਮੀ ਦਾ ਸਬਬ ਜਿਹੜੇ ਨਾਂ ਹੈ ਨੇ ਉਹਨਾਂ ਚੋਂ ਇੱਕ ਨਾਂ ਹੈ ਬੜੇ ਮੰਨੇ ਪ੍ਰਮੰਨੇ ਪ੍ਰਾਈਡ ਆਫ ਪਰਫਾਰਮੈਂਸ ਔਰ ਹਰਦਿਲ ਅਜ਼ੀਜ਼ ਫਿਰਦੌਸ ਜਮਾਲ। ਅਸਲਾਮ ਅਲੈਕੁਮ ਸਰ।
ਵਾਲੇਕੁਮ ਸਲਾਮ ਜੀ, ਇਹਨੂੰ ਸਾਰੇ ਸੁਣਨ ਵਾਲਿਆਂ ਨੂੰ ਮੇਰਾ ਸਲਾਮ ਤੇ ਬੜੀ ਖੁਸ਼ੀ ਮਲੀ ਸਾਹਿਬ ਤੁਸੀਂ ਆਇਓ ਤੇ ਇਹ ਜਿਹੜੀ ਤੁਹਾਡੀ ਪੰਜਾਬੀ ਸਰਵਿਸ ਹੈ ਆਸਟ੍ਰੇਲੀਅਨ ਰੇਡੀਓ ਦੀ, ਇਹਦੇ ਵਾਸਤੇ ਇਹਦੇ ਸਾਰੇ ਜਿੰਨੇ ਵੀ ਸੁਣਨ ਵਾਲੇ ਨੇ, ਸੁਣਵਈਏ ਜਿੰਨੇ ਹੈਗੇ ਨੇ, ਉਹਨਾਂ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਆਖਣਾ ਤੇ ਬਹੁਤ ਬਹੁਤ ਸਲਾਮ ਮੇਰੇ ਵੱਲੋਂ। ਅੱਲਾ ਸਾਰਿਆਂ ਨੂੰ ਆਪਣੀ ਜ਼ੁਮਾਨ ਚ ਰੱਖੇ, ਤਰੱਕੀ ਦੇਵੇ, ਖੁਸ਼ਹਾਲੀ ਦੇਵੇ।
ਫਿਰਦੌਸ ਜਮਾਲ ਇੱਕ ਆਰਟਿਸਟ ਦਾ ਨਾਂ ਨਹੀਂ, ਇੱਕ ਅਹਿਦ ਦਾ ਨਾਂ ਹੈ। ਸੋ ਅੱਜ ਉਸ ਅਹਿਦ ਦਾ ਇੰਟਰਵਿਊ ਕਰਦਿਆਂ ਹੋਇਆਂ ਮੇਰੇ ਕੋਲ ਸਵਾਲਾਂ ਦੀ ਇੱਕ ਟੋਕਰੀ, ਇੱਕ ਪੰਡ ਹੈ, ਪਰ ਨਾਲ ਹੀ ਸਮੇਂ ਦਾ ਇੱਕ ਘੇਰਾ ਜਿਹਦੇ ਚ ਮੈਂ ਬਾਹਰ ਨਹੀਂ ਜਾ ਸਕਦਾ। ਸਰ ਆਪਣੀ ਜ਼ੁਬਾਨੀ ਦੱਸਣਾ, ਇਹ ਸਫ਼ਰ ਕਿੱਦਾਂ ਸ਼ੁਰੂ ਹੋਇਆ? ਅਚਾਨਕ ਹੋਇਆ, ਪਲਾਨ ਕਰਕੇ ਹੋਇਆ, ਨਿਯਤਨ ਹੋਇਆ? ਇਹ ਹੁਣ ਅਸੀਂ ਤੁਹਾਡੀ ਜ਼ੁਬਾਨੀ ਜਾਣਨਾ ਚਾਹਾਂਗੇ।
ਯਾਰ ਮਸੂਦ, ਗੱਲ ਇਹ ਹੈ ਕਿ ਕੋਈ ਸ਼ੈ ਵੀ ਅਚਾਨਕ ਨਹੀਂ ਹੁੰਦੀ, ਉਹ ਸਾਡੇ ਵਾਸਤੇ ਅਚਾਨਕ ਹੁੰਦੀ ਹੈ, ਲੇਕਿਨ ਰੱਬ ਤਾਲਾ ਨੇ ਉਹਦਾ ਪਹਿਲੇ ਤੋਂ ਉਹਦੇ ਪ੍ਰੋਗਰਾਮ ਹਰ ਸ਼ੈ ਜਿਹੜੀ ਹੈ ਉਹ ਇਸ ਕਾਇਨਾਤ ਦੇ ਵਿੱਚ ਉਹ ਲਿਖੀ ਹੈ। ਮੈਂ ਪੈਦਾ ਹੀ, ਮੈਨੂੰ ਅੱਲਾ ਤਬਾਰਕ ਤਾਲ ਨੇ ਆਰਟਿਸਟ ਕੀਤਾ ਸੀ, ਐਕਟਰ ਮੈਨੂੰ, ਅਤੇ ਇਹਦੇ ਵਿੱਚ ਰਸਤੇ ਵੀ ਰਾਹਾਂ ਵੀ ਆਪੇ ਹੀ ਉਹ ਬਣਾਉਂਦਾ ਗਿਆ। ਅਤੇ ਮੈਂ ਅੱਲਾ ਤਾਲਾ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਇਸ ਮਾਮਲੇ ਦੇ ਵਿੱਚ, ਬੜਾ ਮੈਂ ਆਪਣੇ ਆਪ ਨੂੰ ਖੁਸ਼ਬਖਤ ਖੁਸ਼ਨਸੀਬ ਸਮਝਣਾ ਕਿ ਮੇਰੇ ਵਾਸਤੇ ਅੱਲਾ ਤਬਾਰਕ ਤਾਲ ਨੇ ਇੱਕ ਤਾਂ ਮੈਨੂੰ ਇਹ ਪੈਦਾ ਕੀਤਾ ਸੀ ਮੇਰੇ ਖਮੀਰ 'ਚ, ਮੇਰੀ ਫਿਤਰਤ ਦੇ ਵਿੱਚ ਅਤੇ ਮੇਰੇ ਮਨ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਪੈਦਾਇਸ਼ ਦੇ ਵੇਲੇ ਤੋਂ ਹੀ ਪਾ ਲਈਆਂ ਚੀਜ਼ਾਂ, ਅਤੇ ਬਚਪਨ ਤੋਂ ਹੀ ਮੈਂ ਅਤੇ ਉਹ ਫਿਰ ਰਾਵਾਂ ਵੀ ਆਪੇ ਹੀ ਉਹ ਬਣਾਉਂਦਾ ਗਿਆ।
ਫਿਰਦੌਸ ਜਮਾਲ ਸਾਹਿਬ, ਮੈਂ ਥੋੜ੍ਹਾ ਜਿਹਾ ਲੈ ਚੱਲਾਂਗਾ ਤੁਹਾਨੂੰ 80 ਦੀ ਦਹਾਈ ਜਮਾਤ, ਦੂਜੀ ਜਿਹਦੇ 'ਚ ਮੈਂ ਪੜ੍ਹਨਾ ਹੈ, ਬਲੈਕ ਐਂਡ ਵਾਈਟ ਟੀ ਵੀ ਜਿਹਦੀ ਬਾਰੀ ਖੁੱਲਦੀ ਹੈ। 80 ਦੀ ਦਹਾਈ ਮੁੱਕਣ ਵਾਲੀ ਹੈ, ਡਰਾਮਾ ਹੈ ਆਤਿਸ਼, ਕਿਰਦਾਰ ਹੈ ਤੁਹਾਡਾ ਸਿਕੰਦਰ, ਇੰਨਾ ਤਾਂ ਮੈਨੂੰ ਯਾਦ ਹੈ। ਇਹ ਦੱਸੋ ਕਿ ਤੁਹਾਨੂੰ ਆਪਣਾ ਕਿਹੜਾ ਕਿਰਦਾਰ ਹੈ ਜਿਹੜਾ ਅੱਜ ਵੀ ਯਾਦ ਹੈ, ਜਿਹੜਾ ਵਰੇ ਲੰਘੇ ਹੋਣ ਔਰ ਭੁੱਲਿਆ ਨਾ ਹੋਵੇ?
ਗੱਲ ਇਹ ਹੈਗੀ ਕਿ ਜਿਹੜੇ ਕਿਰਦਾਰ ਹੁੰਦੇ ਨੇ ਨਾ, ਉਹ ਔਲਾਦ ਦੀ ਤਰ੍ਹਾਂ ਹੁੰਦੇ ਨੇ, ਬੱਚੇ ਹੁੰਦੇ ਨੇ। ਜਿਸ ਤਰ੍ਹਾਂ ਬੱਚਿਆਂ 'ਚ ਤੁਸੀਂ ਕੋਈ ਤਫਰੀਕ ਨਹੀਂ ਕਰ ਸਕਦੇ, ਕੋਈ ਨਹੀਂ ਦੱਸ ਸਕਦੇ ਕਿਹੜਾ ਬੱਚਾ ਤੁਹਾਨੂੰ ਬਹੁਤਾ ਪਿਆਰਾ ਹੈਗਾ। ਇਸੇ ਤਰ੍ਹਾਂ ਕਿਰਦਾਰ ਵੀ ਹੁੰਦੇ ਨੇ, ਉਹ ਥੋੜਾ ਬਹੁਤਾ ਤੇ ਹੋ ਜਾਂਦਾ ਹੈ ਕਿ ਕੋਈ ਬੱਚਾ ਜ਼ਿਆਦਾ ਪਿਆਰਾ ਹੁੰਦਾ ਕੋਈ ਹਾਰਡ, ਲੇਕਿਨ ਬਹਰਹਾਲ ਉਹ ਬੱਚੇ ਹੀ ਹੁੰਦੇ ਨੇ ਸਾਰੇ, ਤੁਸੀਂ ਉਹਨਾਂ ਤੋਂ ਨਫ਼ਰਤ ਤੇ ਨਹੀਂ ਨਾ ਕਰਦੇ। ਲੇਕਿਨ ਜਿਸ ਤੋਂ ਸਾਨੂੰ ਇੱਜ਼ਤ ਮਿਲੀ ਜਾਂ ਅੱਲਾ ਨੇ ਲਾਈਮ ਲਾਈਟ 'ਚ ਸਾਨੂੰ ਲੈ ਕੇ ਆਇਆ ਜਾਂ ਲੋਕਾਂ ਦੀ ਪਛਾਣ ਲੋਕਾਂ ਦੇ ਵਿੱਚ ਸਾਡੀ ਬਣਾਈ, ਉਹ ਸੀ ਵਾਰਸ ਦਾ ਚੌਧਰੀ ਅਨਵਰ, ਅਤੇ 1979 ਦੇ ਐਂਡ ਅਤੇ 1980 'ਚ ਉਦੋਂ ਅੱਲਾ ਨੇ ਬਸ ਬਰਕਤਾਂ ਪਾਈਆਂ, ਦਾਤਾ ਸਰਕਾਰ ਦੀ ਨਗਰੀ ਦੇ 'ਚ ਮੇਲੇ ਲੱਗਿਆ ਅਤੇ ਉਹ ਅਸੀਂ ਅੱਲਾ ਨੇ ਨਾਂ ਬਣਾ ਦਿੱਤੇ। ਉਸ ਤੋਂ ਬਾਅਦ ਫਿਰ ਮੈਂ ਬਰਗੇ ਆਰਜ਼ੂ ਹੀ ਕੀਤਾ।
ਸਰ ਤੁਹਾਡੀ ਗੱਲ ਕੱਟਣ ਦੀ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਹਾਂ, ਲੇਕਿਨ ਇਸ ਗੱਲ ਨੂੰ ਕੱਟਣ ਦੀ ਵਜ੍ਹਾ ਇਹ ਸੀਗੀ ਕਿ ਇਹ ਜਿਹੜਾ ਡਰਾਮਾ ਤੁਸੀਂ ਸਤਿਬਰਗ ਦਾ ਨਾਂ ਲਿਆ ਆ, ਇਹ ਅਸਲ 'ਚ ਆਪਣੇ ਜ਼ਮਾਨੇ ਦਾ ਇੱਕ ਮਸ਼ਹੂਰ ਡਰਾਮਾ ਵੀ ਸੀ। ਕਹਿੰਦੇ ਨੇ ਕਿ ਉਦੋਂ ਜਿਹੜੇ ਪਾਕਿਸਤਾਨ ਦੇ ਫੌਜੀ ਸਦਰ ਸਨ ਜਨਰਲ ਜ਼ਿਆਉਲ ਹੱਕ, ਉਹਨਾਂ ਨੇ ਕਿਤੇ ਇਹ ਡਰਾਮਾ ਆਪ ਟੀਵੀ ਤੇ ਵੇਖਿਆ ਤੇ ਤੁਹਾਨੂੰ ਉਹਨਾਂ ਨੇ ਆਪਣੇ ਹੱਥ ਦੇ ਨਾਲ ਕੋਈ ਰੁਕਾ ਵੀ ਲਿਖਿਆ?
ਆਹੋ, ਮੈਂ ਇਹ 1980 ਦੀ ਗੱਲ ਹੈ, ਮਤਲਬ ਵਾਰਸ ਤੋਂ ਬਾਅਦ ਤੇ 14 ਅਗਸਤ ਆਈ, 14 ਅਗਸਤ ਇਹ ਸਪੈਸ਼ਲ ਪਲੇ ਹੈਗਾ ਸੀ, ਅਸ਼ਫਾਕ ਸਾਹਿਬ ਵੱਲੋਂ ਰਿਸੀਵ ਕਰੇ, ਉਹਨਾਂ ਨੇ ਲਿਖਿਆ ਸੀ, ਬਰਗੇ ਆਰਜ਼ੂ ਇਹਦਾ ਨਾਂ ਸੀ। ਤੇ ਇਹਦੇ 'ਚ ਉਦੋਂ ਮੇਰੀ ਉਮਰ ਕੋਈ ਸਮਝੋ 23-24 ਸਾਲ ਸੀ, ਤਾਂ ਮੈਂ 110 ਵਰੇ ਬੁੱਢੇ ਦਾ ਰੋਲ ਕੀਤਾ, 110 ਵਰਿਆਂ ਦਾ ਉਹ ਬਾਬਾ। ਉਹਦੇ ਉੱਤੇ ਫਿਰ ਮੈਨੂੰ ਜ਼ਿਆਉਲ ਹੱਕ ਨੇ, ਸਦਰ ਜ਼ਿਆਉਲ ਹੱਕ ਮਰਹੂਮ ਨੇ ਮੈਨੂੰ ਫਿਰ ਖਤ ਲਿਖਿਆ, ਹਾਂ ਕਿ ਤੇਰੇ ਵਰਗਾ ਫਨਕਾਰ ਸਾਡੇ, ਐਕਟਰ ਜਿਹੜਾ ਅਦਾਕਾਰ ਸਾਡੇ ਮੁਲਕ 'ਚ ਗਿਆ, ਸਾਨੂੰ ਬੜੀ ਫਖਰ ਦੀ ਗੱਲ ਹੈ ਸਾਡੇ ਵਾਸਤੇ। ਅਤੇ ਉਸ ਤੋਂ ਕੁਝ 3-4 ਸਾਲ ਬਾਅਦ ਮੈਨੂੰ 86 ਦੇ ਵਿੱਚ 5 ਸਾਲ ਬਾਅਦ ਫਿਰ ਮੈਨੂੰ ਪ੍ਰਾਈਡ ਆਫ ਪਰਫਾਰਮੈਂਸ ਸੀ, ਉਹਦੇ ਹੱਥੋਂ ਹੀ ਜ਼ਿਆਉਲ ਹੱਕ ਸਾਹਿਬ ਦੇ ਹੱਥੋਂ ਹੀ ਮਿਲਿਆ। ਤੇ ਉਹ ਬਹਰਹਾਲ ਇੱਕ ਉਹਨਾਂ ਦੀ ਇੱਕ ਸਿਆਸੀ ਤੇ ਜਿਹੜੀ ਹੁਕਮਰਾਨੀ ਉਹ ਆਪਣੀ ਜਗ੍ਹਾ ਤੇ ਉਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਬਹਰਹਾਲ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਕੈਰੀਅਰ ਦੇ ਵਿੱਚ ਮੇਰੀ ਜਿਤਨੀ ਉਹਨਾਂ ਨੇ ਮੇਰੀ ਤਾਰੀਫ਼ ਉਹ ਕਰਦੇ ਸਨ ਜਿੰਨੀ ਮੇਰੀ ਕਦਰ ਕਰਦੇ ਸਨ ਮੇਰਾ ਖਿਆਲ ਹੈ ਉਸ ਤੋਂ ਬਾਅਦ ਕਿਸੇ ਨੇ ਨਹੀਂ ਕੀਤੀ। ਅੱਲਾ ਦਾ ਸ਼ੁਕਰ ਹੈ, ਅੱਲਾ ਦਾ ਅਹਿਸਾਨ ਹੈ।
ਫਿਰਦੋਸ ਸਾਹਿਬ ਇਹ ਦੱਸੋ ਕਿ ਹੁਕਮਰਾਨਾਂ ਦੇ ਵਿੱਚੋਂ ਇਸ ਆਲਾ ਤਬਕੇ ਤੱਕ ਤੁਹਾਡੀ ਪਹੁੰਚ ਸੀ ਜਾਂ ਕਹਿ ਲਓ ਕਿ ਤੁਹਾਡੇ ਵੇਖਣ ਵਾਲੇ ਚਾਹਤਕਾਰ ਸਨ, ਅਵਾਮੀ ਫਨਕਾਰ ਜੇ ਫਨਕਾਰ ਹੁੰਦਾ ਹੀ ਅਵਾਮ ਦੇ ਨਾਲ, ਜਦੋਂ ਲੋਕਾਂ ਦੇ ਵਿੱਚ ਜਾਂਦੇ ਜੇ ਔਰ ਅਚਾਨਕ ਤੁਹਾਡੇ ਚਾਹਣ ਵਾਲੇ ਤੁਹਾਨੂੰ ਵੇਖਦੇ ਨੇ ਪਛਾਣਦੇ ਨੇ, ਉਹਨਾਂ ਦੇ ਅੰਦਰ ਖੁਸ਼ੀ ਦੀ ਇੱਕ ਲਹਿਰ ਨੱਚਦੀ ਹੈ, ਫਿਰ ਉਹਨਾਂ ਦਾ ਇੱਕ ਰੱਦੇ ਅਮਲ ਹੁੰਦਾ, ਉਦੋਂ ਤੁਹਾਡੇ ਅੰਦਰ ਦੇ ਜਜ਼ਬਾਤ ਕੀ ਹੁੰਦੇ ਨੇ, ਤੁਹਾਡੇ ਜਿਹੜੇ ਅਹਿਸਾਸਾਤ ਨੇ ਉਹ ਕੀ ਹੁੰਦੇ ਨੇ?
ਮੈਨੂੰ ਤੇ ਬੜੀ ਖੁਸ਼ੀ ਹੁੰਦੀ ਹੈ, ਸੱਚੀ ਗੱਲ ਹੈ। ਮੇਰੇ ਆਲੇ ਦੁਆਲੇ ਜਦੋਂ ਲੋਕ ਹੀ ਆਉਂਦੇ ਨੇ, ਅੱਲਾ ਦੇ ਬੰਦੇ, ਔਰ ਦੇਖੋ ਨਾ ਜੀ ਇਹ ਅੱਲਾ ਦਾ ਅਹਿਸਾਨ ਹੈ ਕਿ ਮੈਂ ਤੇ ਕੁਛ ਨਹੀਂ, ਮੈਂ ਵੀ ਉਸੇ ਦੀ ਬੰਦਾ, ਖੁਸ਼ੀ ਤੇ ਹੁੰਦੀ ਹੈ ਲੇਕਿਨ ਨਾਲ ਹੀ ਮੈਂ ਸ਼ੁਕਰ ਅੱਲਾ ਦਾ ਅਦਾ ਕਰਨਾ ਹੈ ਕਿ ਅਲਹਮਦੁਲਿਲਾ ਮੈਂ ਕਹਿੰਦਾ ਕਿ ਯਾ ਅੱਲਾ ਤੇਰਾ ਬੜਾ ਸ਼ੁਕਰ ਹੈ ਮੈਨੂੰ ਇਸ ਕਾਬਿਲ ਬਣਾਇਆ, ਨਹੀਂ ਤਾਂ ਮੇਰੀ ਕੀ ਔਕਾਤ ਹੈ।
ਫਿਰਦੋਸ ਸਾਹਿਬ ਇਹ ਦੱਸਿਆ ਜੇ ਕਿ ਲਾਹੌਰ ਸ਼ਹਿਰ ਕਦੀ ਗੜ ਹੁੰਦਾ ਸੀਗਾ ਆਰਟ ਦੇ ਇਹਨਾਂ ਕੰਮਾਂ ਦਾ, ਭਾਵੇਂ ਟੀਵੀ ਡਰਾਮਾ ਹੋਵੇ, ਭਾਵੇਂ ਫਿਲਮ ਹੋਵੇ, ਭਾਵੇਂ ਸਟੇਜ ਹੋਵੇ, ਇਹ ਸ਼ਹਿਰ ਉਜੜ ਗਿਆ ਇਹਨਾਂ ਕੰਮਾਂ ਬਾਰੇ, ਕਰਾਚੀ ਇੱਕ ਗੜ ਬਣ ਗਿਆ ਇਹਨਾਂ ਕੰਮਾਂ ਦਾ, ਲਾਹੌਰ ਸ਼ਹਿਰ ਦੇ ਇਸ ਮਾਮਲੇ 'ਚ ਇਸ ਖੇਤਰ 'ਚ ਉਜੜਨ ਦੀ ਵਜ੍ਹਾ ਤੁਹਾਡੇ ਨਜ਼ਦੀਕ ਕੀ ਹੈ?
ਉਜੜਨ ਦੀ ਵਜ੍ਹਾ ਜਿਹੜੀ ਹੈ ਨਾ ਉਹ ਅਫਲਾਤੂਨ ਨੇ ਬਹੁਤ ਪਹਿਲੇ ਇਹ ਕਿਹਾ ਸੀ 2-2.5 ਹਜ਼ਾਰ ਸਾਲ ਪਹਿਲੇ ਕਿ ਉਹ ਮੁਲਕ ਉਹ ਮਾਸ਼ਰੇ ਤਬਾਹ ਹੋ ਜਾਂਦੇ ਨੇ ਜਿੱਥੇ ਪੇਸ਼ਿਆਂ ਦਾ ਮੁਬਾਦਲਾ ਹੁੰਦਾ, ਯਾਨੀ ਇੱਕ ਬੰਦਾ ਜਿਹਦਾ ਕੰਮ ਹੈ ਉਹ ਨਹੀਂ ਕਰ ਰਿਹਾ, ਜਿਹਦਾ ਕੰਮ ਨਹੀਂ ਉਹ ਕਰ ਰਿਹਾ, ਯਾਨੀ ਐਕਸਚੇਂਜ ਆਫ ਪ੍ਰੋਫੈਸ਼ਨ ਜਿੱਥੇ ਹੁੰਦਾ ਨਾ, ਮਤਲਬ ਮੈਂ ਤੇਰਾ ਕੰਮ ਫੜ ਲਿਆ ਤੂੰ ਮੇਰਾ ਕੰਮ ਫੜ ਲਿਆ ਤੇ ਕੰਮ ਖਰਾਬ ਹੀ ਹੋਣਾ ਨਾ, ਤੇ ਉਹ ਕੰਮ ਇਸ ਤਰ੍ਹਾਂ ਖਰਾਬ ਹੋਇਆ ਕਿ ਇੱਥੇ ਜਿਹੜੇ ਫਿਲਮ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਪੜ੍ਹੇ ਲਿਖੇ ਲੋਕਾਂ ਨੂੰ ਅਸਲ ਤਬਾਹੀ ਜਿਹੜੀ ਸ਼ੁਰੂ ਹੋਈ ਹੈ ਨਾ ਉਹ ਸੁਲਤਾਨ ਰਾਏ ਮਰਹੂਮ ਦੀ ਵਜ੍ਹਾ ਨਾਲ ਹੋਈ ਹੈ। ਲੋਕ ਉਹਨਾਂ ਨੂੰ ਜੋ ਵੀ ਸਮਝਣ, ਮੈਂ ਉਦੋਂ ਵੀ ਇਹੀ ਕਹਿੰਦਾ ਸਾਂ ਕਿ ਬਲਕਿ ਰਾਈ ਸਾਹਿਬ ਜਦੋਂ ਮਰਹੂਮ ਜਿਉਂਦੇ ਸਨ ਤੇ ਮੈਂ ਉਹਨਾਂ ਨੂੰ ਮੂੰਹ ਤੇ ਕਹਿੰਦਾ ਹੁੰਦਾ ਸਾਂ ਕਿ ਤੁਸੀਂ ਤੇ ਰਾਈ ਸਾਹਿਬ ਇਹ ਫਿਲਮ ਇੰਡਸਟਰੀ ਬਰਬਾਦ ਕਰਦੀ ਤੇ ਇਹ ਤਬਾਹ ਹੋ ਜਾਣੀ, ਔਰ ਉਹੀ ਹੋਇਆ ਜਦੋਂ ਮਰਿਆ ਤੇ ਡਿਜ਼ਾਸਟਰ ਹੋ ਗਿਆ ਕਿਉਂਕਿ ਉਹ ਹਾਦਸਾ ਸੀ, ਯਾਨੀ ਉਹ ਉਸ ਵੇਲੇ ਇੱਕ ਹਾਦਸਤਨ ਉਹ ਬਣ ਗਿਆ, ਹੀਰੋ ਬਣ ਗਿਆ। ਤੇ ਮੈਂ ਉਦੋਂ ਕਿਹਾ ਸੀ ਤੇ ਉਹ ਜਰਨਲਿਸਟਾਂ ਨੇ ਉਹ ਕੈਪਸ਼ਨ ਲਗਾ ਦਿੱਤਾ ਸੀ ਕਿ ਫਿਰਦੌਸ ਜਮਾਲ, ਮੈਂ ਟੈਕਨੀਕਲੀ ਗੱਲ ਕੀਤੀ ਸੀ ਕਿਉਂਕਿ ਜਦੋਂ ਮਕੈਨਿਕਸ ਤੇ ਇਹਦੀ ਇੱਕ ਸਾਇੰਸ ਹੈ ਨਾ ਅਦਾਕਾਰੀ ਦੀ, ਹਰ ਸ਼ਾਇ ਇੱਕ ਸਾਇੰਸ ਇੱਕ ਇਲਮ ਹੈ, ਉਸ ਇਲਮ ਦੇ ਤੇ ਸਾਇੰਸ ਥੋੜਾ ਬਹੁਤ ਅੱਲਾ ਨੇ ਮੈਨੂੰ ਦਿੱਤਾ ਸੀ ਜਾਂ ਮੈਂ ਪੜ੍ਹਿਆ ਸੀ ਉਹਦੇ ਹਿਸਾਬ ਨਾਲ, ਮੈਂ ਇੱਕ ਉਹਦੀ ਜ਼ਿੰਦਗੀ ਦੇ ਵਿੱਚ ਅੱਲਾ ਨੂੰ ਮਫਰਤ ਕਰੇ, ਮੈਂ ਕਿਹਾ ਸੀ ਮੈਂ ਕਿ ਯਾਰ ਇਹ ਰਈ ਸਾਹਿਬ ਨੇ ਪਾਗਲ ਨੂੰ ਹੀਰੋ ਬਣਾ ਦਿੱਤਾ। ਉਹ ਤਬਾਹੀ ਜਦੋਂ ਆਉਣੀ ਹੁੰਦੀ ਹੈ ਨਾ ਉਹਦੀ ਕੋਈ ਨਾ ਕੋਈ ਵਜ੍ਹਾ ਹੁੰਦੀ, ਉਹ ਪਹਿਲੇ ਹਿੱਟ ਹੋ ਜਾਂਦੇ, ਜਿਸ ਤਰ੍ਹਾਂ ਅੱਜ ਕੱਲ ਮਾਡਲ ਜਿਹੜੇ ਨੇ ਉਹ ਹਿੱਟ ਹੋ ਜਾਂਦੇ ਨੇ ਤੇ ਉਹ ਤਬਾਹੀ ਦੀ ਨਿਸ਼ਾਨੀ ਹੈ, ਯਾਨੀ ਇਹ ਕੋਈ ਤਰੱਕੀ ਨਹੀਂ ਹੈਗੀ। ਕਿਉਂਕਿ ਦੇਖੋ ਨਾ ਅਸਲ ਵਿੱਚ ਅਦਾਕਾਰੀ ਜਿਹੜੀ ਹੈ ਔਰ ਮਾਡਲਿੰਗ ਉਹਦੇ ਵਿੱਚ ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ, ਇੱਕ ਦੋਵੇਂ ਇੱਕ ਦੂਜੇ ਦੀ ਜ਼ਿੱਦ ਨੇ। ਤੇ ਹੁਣ ਇਹ ਇਸੇ ਤਰ੍ਹਾਂ ਫਿਲਮ ਇੰਡਸਟਰੀ ਦੀ ਤਬਾਹੀ ਔਰ ਫਿਰ ਬਾਅਦ ਵਿੱਚ ਥੀਏਟਰ ਦੀ ਔਰ ਟੀਵੀ ਦੀ, ਕਿ ਇਹਦੇ ਵਿੱਚ ਸਾਰੇ ਮਸਲ ਗੁੱਜਰ ਆ ਗਏ, ਸੁਲਤਾਨ ਰਾਈ ਸਾਹਿਬ ਨੇ ਜਿਹੜੇ ਪੜ੍ਹੇ ਲਿਖੇ ਲੋਕ ਸਨ, ਡਾਇਰੈਕਟਰ ਸਨ ਤੇ ਪ੍ਰੋਡਿਊਸਰ ਸਨ, ਉਹਨਾਂ ਨੂੰ ਘਰ ਬਿਠਾ ਦਿੱਤਾ ਆਪਣੇ ਫਾਇਦੇ ਵਾਸਤੇ, ਆਪਣੀ ਜ਼ਾਤ ਵਾਸਤੇ। ਉਹਨੇ ਆਉਣ ਵਾਲੀ ਨਸਲ ਦਾ ਨਹੀਂ ਸੋਚਿਆ, ਉਹਨੇ ਆਪਣੇ ਸਿਰਫ ਬੱਚਿਆਂ ਦਾ ਸੋਚਿਆ। ਔਰ ਜਿਹੜੀ ਮੌਤ ਉਹਦੀ ਹੋਈ, ਅੱਲਾਹ ਤਾਲਾ ਮਾਫ਼ ਕਰੇ, ਬੜੀ ਭਿਆਨਕ ਮੌਤ ਹੋਈ, ਅਤੇ ਉਹ ਐਸੀ ਵਾਸਤੇ ਹੋਈ ਕਿ ਉਹਨੇ ਜਿਹੜੇ ਪੜ੍ਹੇ ਲਿਖੇ ਲੋਕ ਸਨ, ਟੈਲੈਂਟਡ ਲੋਕ ਸਨ, ਉਹਨਾਂ ਨੂੰ ਘਰ ਬਿਠਾ ਦਿੱਤਾ, ਅਤੇ ਜਿਹੜੇ ਗੁੱਜਰ ਬਦਮਾਸ਼ ਚੌਕੀਦਾਰ ਚਾਹ ਲਿਆਉਣ ਵਾਲੇ ਅਤੇ ਚਪੜਾਸੀ ਜਿਹੜੇ ਸਨ ਉਹਨਾਂ ਨੂੰ ਡਾਇਰੈਕਟਰ ਬਣਾ ਦਿੱਤਾ, ਅਤੇ ਗੁੱਜਰਾਂ ਨੂੰ ਪ੍ਰੋਡਿਊਸਰ ਬਣਾ ਦਿੱਤਾ। ਹੁਣ ਮਤਲਬ ਹੈ ਫਿਰ ਕੀ ਹੋਣਾ? ਜਦੋਂ ਉਹ ਕੰਮ ਜਿਹੜਾ ਜਿਹਨੇ ਦਾ ਨਹੀਂ ਹੈਗਾ ਜਦੋਂ ਉਹ ਕਰੇਗਾ ਤੇ ਕੰਮ ਤੇ ਖਰਾਬ ਹੀ ਹੋਣਾ ਹੈ ਨਾ।
ਫਿਰਦੋਸ ਜਮਾਲ ਸਾਹਿਬ, ਤੁਹਾਡੇ ਨਾਲ ਤੁਹਾਡੇ ਸਾਥੀ ਆਰਟਿਸਟ ਨੇ ਜਿਹੜੇ ਕੰਮ ਕਾਰ ਕਰਨ ਵਾਲੇ, ਉਹਨਾਂ ਨੂੰ ਇਹ ਸ਼ਿਕਾਇਤ ਹੈ ਕਿ ਸੈੱਟ ਦੇ ਉੱਤੇ ਤੁਸੀਂ ਆਪਣੀ ਤਬੀਅਤ ਆਪਣੇ ਮਿਜ਼ਾਜ ਤੇ ਕੰਟਰੋਲ ਨਹੀਂ ਰੱਖਦੇ, ਗੁੱਸਾ ਹੈ ਤੇ ਪੈਨ ਪਲਾਟੋ ਕੱਢ ਕੇ ਰੱਖ ਦਿੰਦੇ ਜੀ, ਔਰ ਤੁਹਾਡੇ ਗੁੱਸੇ ਦੇ ਹੀ ਬਹੁਤੇ ਚਰਚੇ ਨੇ। ਗੱਲ ਹੁਣ ਮੈਂ ਜ਼ਰਾ ਥੋੜੀ ਜਿਹੀ ਬੁਲਾ ਜਾਂਦਾ ਹਾਂ, ਸਿਰਫ ਇਹ ਪੁੱਛਾਂਗਾ ਕਿ ਵਜ੍ਹਾ ਕੀ ਹੈ ਜੇ ਇਹ ਹਕੀਕਤ ਹੈ?
ਜਿਹੜਾ ਸੱਚਾ ਬੰਦਾ ਹੁੰਦਾ ਨਾ ਉਹ ਮੁਨਾਫਕ ਨਹੀਂ ਹੁੰਦਾ, ਜੋ ਉਹ ਦੇਖਦਾ ਉਹ ਮਹਿਸੂਸ ਕਰਦਾ ਉਹਦੇ ਚਿਹਰੇ ਤੇ ਆ ਜਾਂਦਾ। ਮੇਰੀ ਮਤਲਬ ਹੈ, ਹਾਲਾਂਕਿ ਮੈਂ ਅਦਾਕਾਰ ਹਾਂ, ਮੇਰੇ ਕੋਲ ਕਰਾਫਟ ਹੈ ਕਿ ਚੀਜ਼ਾਂ ਕਿਸ ਤਰ੍ਹਾਂ ਲੁਕੋਈਦੀਆਂ ਨੇ, ਕਿਸ ਤਰ੍ਹਾਂ ਆਪਣੇ ਆਪ ਨੂੰ ਬਦਲੀਦਾ, ਲੇਕਿਨ ਉਹ ਕੈਮਰੇ ਦੇ ਸਾਹਮਣੇ, ਉਹ ਸਟੇਜ ਦੇ ਉੱਤੇ ਜਾਂ ਮਾਈਕ੍ਰੋਫੋਨ ਦੇ ਸਾਹਮਣੇ ਮੈਂ ਜਾਣਾ, ਅਤੇ ਉਦੋਂ ਫਿਰ ਮੈਂ ਅਦਾਕਾਰ ਹੋਣਾ। ਆਮ ਜ਼ਿੰਦਗੀ ਦੇ ਵਿੱਚ ਮੇਰੇ ਕੋਲੋਂ ਮੁਨਾਫਕਤ ਨਹੀਂ ਆਉਂਦੀ।
ਫਿਰਦੋਸ ਜਮਾਲ ਸਾਹਿਬ, ਬਹੁਤ ਸ਼ੁਕਰੀਆ ਕਿ ਮੇਰੀ ਫਰਮਾਇਸ਼ ਤੇ, ਮੇਰੀ ਜ਼ਿੱਦ ਤੇ, ਮੇਰੇ ਇਸਰਾਰ ਤੇ ਕਰਾਚੀਓਂ ਜਦੋਂ ਤੁਸੀਂ ਲਾਹੌਰ ਆਏ ਔਰ ਕੋਈ 48 ਘੰਟਿਆਂ ਲਈ ਆਏ, ਤੇ ਉਹਦੇ ਚ ਇਹ ਸਮਾਂ ਸਾਡੇ ਸੁਣਨ ਵਾਲਿਆਂ ਵਾਸਤੇ ਕੱਢਿਆ।
ਬੜੀ ਮਿਹਰਬਾਨੀ ਮਸੂਦ ਤੇਰੀ ਦਾ, ਤੂੰ ਆਪ ਵੀ ਮਾਸ਼ਾਅੱਲਾ ਆਰਟਿਸਟ ਹੈ, ਬਹੁਤ ਅੱਛਾ ਤੂੰ ਕੰਪੇਅਰ ਔਰ ਬੜਾ ਅੱਛਾ ਪ੍ਰੈਜੈਂਟਰ ਹੈ। ਮੇਰੇ ਨਾਲ ਤੂੰ ਇੱਕ ਅੱਧ ਡਰਾਮੇ 'ਚ ਕੰਮ ਕੀਤਾ ਹੈ ਵੀ, ਇਹ ਮੈਂ ਬਸ ਆਇਆ ਸਾਂ, ਲੇਕਿਨ ਤੂੰ ਚੂੰਕਿ ਮੈਨੂੰ, ਮੈਂ ਕਰਾਚੀ ਮੈਂ ਸਾਂ ਤਾਂ ਮੈਨੂੰ ਕਈ ਵਾਰੀ ਟੈਲੀਫੋਨ ਕੀਤਾ, ਅਤੇ ਚਲੋ ਅਲਹਮਦੁਲਿਲਾ ਤੇਰੀ ਇਹ ਮੁਹੱਬਤ ਹੈ, ਤੇਰਾ ਖਲੂਸ ਹੈ, ਅਤੇ ਤੇਰੀ ਬੜੀ ਮਿਹਰਬਾਨੀ ਕਿ ਤੂੰ ਮੈਨੂੰ ਮੌਕਾ ਦਿੱਤਾ ਅਤੇ ਸੁਣਨ ਵਾਲਿਆਂ ਨੂੰ ਕੁਛ ਥੋੜ੍ਹੀ ਬਹੁਤ ਗੱਲਬਾਤ ਕਰਨ ਦਾ ਮੈਨੂੰ ਮੌਕਾ ਮਿਲਿਆ। ਅੱਲਾਹ ਸਾਰਿਆਂ ਨੂੰ ਖੁਸ਼ ਰੱਖੇ, ਅਤੇ ਬਸ ਇੱਕ ਦੂਜੇ ਵਾਸਤੇ ਆਸਾਨੀਆਂ ਲੱਭੋ, ਅਤੇ ਅੱਲਾਹ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇਗਾ। ਬੜੀ ਮਿਹਰਬਾਨੀ ਤੇਰੀ ਮਸੂਦ, ਅੱਲਾਹ ਤੈਨੂੰ ਵੀ ਖੁਸ਼ ਰੱਖੇ, ਤੇਰੇ ਵਾਸਤੇ ਵੀ ਆਸਾਨੀਆਂ ਪੈਦਾ ਕਰੇ, ਤੇਰੇ ਬੱਚਿਆਂ ਵਾਸਤੇ, ਤੇਰੇ ਘਰ ਵਾਲਿਆਂ ਵਾਸਤੇ, ਅਤੇ ਅੱਲਾਹ ਸਾਰਿਆਂ ਨੂੰ ਆਸਾਨੀਆਂ ਅਤਾ ਕਰੇ।
ਇਹ ਸਨ ਪਾਕਿਸਤਾਨੀ ਟੀਵੀ ਇੰਡਸਟਰੀ, ਪਾਕਿਸਤਾਨੀ ਟੀਵੀ ਸਕਰੀਨ ਦਾ ਇੱਕ ਅਹਿਦ। ਫਿਰ ਦੋਸਤ ਜਮਾਲ, ਕੈਸੀ ਲੱਗੀ ਇਹ ਗੱਲਬਾਤ? ਇਹ ਅਸੀਂ ਤੁਹਾਡੇ ਤੇ ਛੱਡਨੇ, ਫਿਲਹਾਲ ਮਾਈਕ੍ਰੋਫੋਨ ਸਪੁਰਦ ਕਰਨੇ ਹੈ SBS ਪੰਜਾਬੀ ਸਟੂਡੀਓਜ਼ ਆਸਟ੍ਰੇਲੀਆ ਦੇ।